ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 92 ਤੇ ਗੌਰ ਖੋਸ ਕਰਾਂਗੇ, ਜਿਹਦਾ ਉਨਵਾਨ ਏ ਯਸੂ ਦੇ ਸ਼ਾਗਿਰਦਾਂ ਦੀ ਜ਼ਿੰਦਗੀ। ਆਪਣੇ ਪਿਛਲੇ ਪ੍ਰੋਗਰਾਮ ਵਿੱਚ ਕੀਤੇ ਹੋਏ ਵਾਅਦੇ ਦੇ ਮੁਤਾਬਿਕ ਅਸੀਂ ਅੱਜ ਯਸੂ ਮਸੀਹ ਦੇ ਪੈਰੋਕਾਰਾਂ ਦੀ ਜ਼ਿੰਦਗੀ ਕਿਵੇਂ ਹੁੰਦੀ ਏ ਉਹ ਜਾਣਾਂਗੇ, ਤਾਂ ਕਿ ਉਹ ਖੁਦਾ ਦੀ ਖੁਸ਼ਨੂਦੀ ਪਾਵਣ। ਯਸੂ ਦੇ ਸ਼ਾਗਿਰਦ ਦੇ ਦਿਲ ਵਿੱਚ ਜਿਹੜਾ ਇਮਾਨ ਮੌਜੂਦ ਹੁੰਦਾ ਉਹਦੀ ਸੋਚਾਂ, ਨੀਅਤਾਂ, ਗੱਲਾਂ ਤੇ ਕੰਮਾਂ ਤੋਂ ਜ਼ਾਹਿਰ ਹੋਣਾ ਚਾਹੀਦਾ, ਤਾਂ ਕਿ ਉਹਦੀ ਸਾਰੀ ਜ਼ਿੰਦਗੀ ਉਹਦੇ ਇਮਾਨ ਦੀ ਆਇਨਾਦਾਰ ਬਣੇ। ਮਸੀਹ ਦੇ ਸ਼ਾਗਿਰਦ ਦੀ ਜ਼ਿੰਦਗੀ ਅਤੇ ਉਹਦੇ ਚਾਲ ਚਲਨ 'ਤੇ ਨਜ਼ਰ ਪਾਉਣ ਤੋਂ ਪਹਿਲੇ ਅਸੀਂ ਵੇਖਾਂਗੇ ਕਿ ਉਹ ਕਿਹੜੀ ਖੂਬੀ ਏ ਜਿਹੜੀ ਕਿਸੇ ਸ਼ਖਸ ਨੂੰ ਯਸੂ ਦਾ ਹਕੀਕੀ ਸ਼ਾਗਿਰਦ ਬਣਾਉਂਦੀ ਏ। ਜਿਵੇਂ ਅਸੀਂ ਵੇਖਿਆ ਕਿ ਯਸੂ ਦਾ ਸ਼ਾਗਿਰਦ ਐਸਾ ਸ਼ਖਸ ਹੁੰਦਾ ਜਿਹੜਾ ਨੰਬਰ 1 ਤੇ ਖੁਦਾ ਕਦੂਸ ਦੇ ਸਾਹਮਣੇ ਇਕਰਾਰ ਕਰਦਾ ਕਿ ਮੈਂ ਗੁਨਾਹਗਾਰ ਹਾਂ ਅਤੇ ਆਪਣੇ ਕਰਤੂਤਾਂ ਤੋਂ ਜਾਂ ਆਪਣੀਆਂ ਕੋਸ਼ਿਸ਼ਾਂ ਤੋਂ ਜਾਂ ਨੇਕ ਕੰਮਾਂ ਤੋਂ ਜੰਨਤ ਵਿੱਚ ਨਹੀਂ ਜਾ ਸਕਦਾ। ਅਤੇ ਦੂਜੀ ਗੱਲ ਇਹ ਵੀ ਕਿ ਉਹ ਸ਼ਖਸ ਖੁਦਾ ਦੇ ਸਾਰੇ ਨਬੀਆਂ ਦੀ ਗਵਾਹੀਆਂ ਨੂੰ ਅਤੇ ਉਹਨਾਂ ਦੀ ਮੁਨਾਦੀ ਨੂੰ ਕਬੂਲ ਕਰਦਾ ਕਿ ਖੁਦਾ ਨੇ ਗੁਨਾਹਗਾਰਾਂ ਨੂੰ ਯਾਨੀ ਨਸਲ ਆਦਮ ਨੂੰ ਗੁਨਾਹ ਅਤੇ ਗੁਲਾਮੀ ਤੋਂ ਛੁਟਕਾਰਾ ਦਿਲਾਵਣ ਦਾ ਜਿਹੜਾ ਮਨਸੂਬਾ ਬਣਾਇਆ ਏ ਉਸ ਮਨਸੂਬੇ ਨੂੰ ਦਿਲੋ ਜਾਨ ਤੋਂ ਕਬੂਲ ਕਰਦਾ। ਅਤੇ ਇਹ ਮਨਸੂਬਾ ਯਸੂ ਮਸੀਹ ਦੀ ਸਲੀਬੀ ਮੌਤ ਦਾ ਮਨਸੂਬਾ ਸੀ। ਉਹਨੇ ਬੇਐਬ ਅਤੇ ਲਾਖਤਾ ਨਜਾਤ ਦਹਿੰਦੇ ਨੂੰ ਸਾਡੇ ਗੁਨਾਹਾਂ ਦੇ ਬਦਲੇ ਕੁਰਬਾਨ ਕੀਤਾ ਅਤੇ ਤੀਜੇ ਦਿਹਾੜੇ ਦੁਬਾਰਾ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ, ਤਾਂ ਕਿ ਉਹ ਗੁਨਾਹ ਦੀ ਸਜ਼ਾ, ਸ਼ੈਤਾਨ ਦੀ ਚਲਾਕੀ, ਕਬਰ ਦੀ ਦਹਿਸ਼ਤ ਅਤੇ ਮੌਤ ਦੇ ਡੰਗ 'ਤੇ ਫਤਿਹ ਪਾ ਕੇ ਸਾਰੇ ਇਮਾਨਦਾਰਾਂ ਦੀ ਰਾਸਤਬਾਜ਼ੀ ਮੁਕਰਰ ਕਰੇ ਅਤੇ ਉਹਨਾਂ ਨੂੰ ਰਾਸਤਬਾਜ਼ੀ ਅਤਾ ਫਰਮਾਏ ਅਤੇ ਨਾਰਾਸਤਾਂ ਦੀ ਸੱਚੀ ਅਦਾਲਤ ਕਰੇ। ਬਸ ਯਸੂ ਮਸੀਹ ਦਾ ਸ਼ਾਗਿਰਦ ਐਸਾ ਸ਼ਖਸ ਏ ਜਿਹੜਾ ਯਸੂ ਮਸੀਹ ਦੀ ਇੰਜੀਲ ਨੂੰ ਦਿਲੋ ਜਾਨ ਦੇ ਨਾਲ ਕਬੂਲ ਕਰਦਾ ਅਤੇ ਯਕੀਨ ਰੱਖਦੇ ਕਿ ਉਹਦੇ ਸਾਰੇ ਗੁਨਾਹ ਕਿਤਾਬੇ ਮੁਕੱਦਸ ਵਿੱਚ ਕੀਤੇ ਗਏ ਖੁਦਾ ਪਾਕ ਦੇ ਵਾਅਦੇ ਦੇ ਮੁਤਾਬਿਕ ਬਖਸ਼ੇ ਗਏ ਨੇ। ਖੁਦਾ ਐਸੇ ਇਮਾਨਦਾਰ ਨੂੰ ਆਪਣਾ ਬੇਟਾ ਬਣਾ ਲੈਂਦਾ। ਬਸ ਇੰਜੀਲ ਮੁਕੱਦਸ ਵਿੱਚ ਇੰਜ ਮਰਕੂਮ ਏ ਯੋਹੰਨਾ ਦੀ ਇੰਜੀਲ ਬਾਬ 1 ਤੇ ਆਇਤ ਨੰਬਰ 12 ਅਤੇ 13 ਵਿੱਚ, ਲੇਕਿਨ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ 'ਤੇ ਇਮਾਨ ਲਿਆਉਂਦੇ ਨੇ, ਉਹਨਾਂ ਖੂਨ ਨਾਲ, ਨਾ ਜਿਸਮ ਦੀ ਖਾਹਿਸ਼ ਨਾਲ, ਨਾ ਇਨਸਾਨ ਦੇ ਇਰਾਦੇ ਨਾਲ, ਬਲਕਿ ਖੁਦਾ ਤੋਂ ਪੈਦਾ ਹੋਏ। ਅਜ਼ੀਜ਼ ਦੋਸਤੋ, ਖੁਦਾ ਚਾਹੁੰਦਾ ਕਿ ਤੁਸੀਂ ਯਸੂ ਮਸੀਹ 'ਤੇ ਅਤੇ ਉਹਦੀ ਕੁਰਬਾਨੀ 'ਤੇ ਇਮਾਨ ਲਿਆ ਕੇ ਖੁਦਾ ਦੇ ਫਰਜ਼ੰਦ ਬਣ ਜਾਓ, ਕਦੀ ਹਲਾਕਤ ਵਿੱਚ ਨਾ ਪਵੋ ਅਤੇ ਖੁਦਾ ਤੁਹਾਨੂੰ ਆਸਮਾਨ ਦੀ ਬਾਦਸ਼ਾਹੀ ਵਿੱਚ ਅਤੇ ਆਪਣੀ ਹਜ਼ੂਰੀ ਵਿੱਚ ਹਮੇਸ਼ਾ ਰਹਿਣ ਦਾ ਹੱਕਦਾਰ ਬਣਾਏਗਾ। ਸ਼ਾਇਦ ਕੋਈ ਸਵਾਲ ਕਰੇ ਕਿ ਜੇ ਮਸੀਹ ਦੇ ਸ਼ਾਗਿਰਦ ਦਾ ਜੰਨਤ ਉਲ ਫਿਰਦੌਸ ਵਿੱਚ ਜਾਣਾ ਏਡਾ ਹੀ ਆਸਾਨ ਏ ਅਤੇ ਫਿਰ ਉਹ ਆਪਣੀ ਮੌਜ ਮਸਤੀ ਵਿੱਚ ਰਵੇ ਅਤੇ ਮਨਮਾਨੀ ਕਰੇ, ਚੰਗਾ ਕਰੇ ਜਾਂ ਭੈੜਾ ਕਰੇ, ਕਿਉਂਕਿ ਉਹਨੂੰ ਕਿਹੜੀ ਅਦਾਲਤ ਦਾ ਜਾਂ ਗੁਨਾਹਾਂ ਦੀ ਸਜ਼ਾ ਦਾ ਸਾਹਮਣਾ ਕਰਨਾ ਏ, ਇਸ ਲਈ ਕਿ ਉਹਦੇ ਗੁਨਾਹ 'ਤੇ ਪਹਿਲੇ ਹੀ ਮੁਆਫ ਹੋ ਚੁੱਕੇ ਨੇ। ਅਤੇ ਮੇਰੇ ਦੋਸਤੋ, ਇਹ ਖਿਆਲ ਬਿਲਕੁਲ ਬਾਤਲ ਖਿਆਲ ਏ। ਜਿਹੜੇ ਲੋਕ ਐਸੀ ਸੋਚ ਸੋਚਦੇ ਨੇ ਉਹ ਹਜੇ ਤੱਕ ਨਾ ਤਾਂ ਗੁਨਾਹ ਤੋਂ ਵਾਕਫ ਹੋਏ ਨੇ ਅਤੇ ਨਾ ਹੀ ਉਹਨਾਂ ਨੇ ਖੁਦਾ ਇੱਕ ਦੂਸ ਨੂੰ ਜਾਣਿਆ ਏ। ਗੁਨਾਹ ਇੱਕ ਵੱਡੀ ਬਦੀ ਏ। ਯਸੂ ਮਸੀਹ ਸਾਡੇ ਗੁਨਾਹ ਦੀ ਗੁਲਾਮੀ ਤੋਂ ਸਾਨੂੰ ਕੱਢਣ ਵਾਸਤੇ ਆਇਆ ਸੀ। ਉਹ ਗੁਨਾਹ ਕਰਾਨ ਜਾਂ ਗੁਨਾਹ ਕਰਨ ਵੱਲ ਮਾਇਲ ਕਰਨ ਨਹੀਂ ਸੀ ਆਇਆ, ਬਲਕਿ ਸਾਨੂੰ ਗੁਨਾਹ 'ਤੇ ਗੁਨਾਹ ਕੀਤੇ ਜਾਵਣ 'ਤੇ ਸਾਨੂੰ ਬਚਾਵਣ ਆਇਆ ਸੀ, ਕਿਉਂਕਿ ਜੰਨਤ 'ਤੇ ਸਾਡੀ ਜਾਗੀਰ ਏ। ਜਿਹੜਾ ਕੋਈ ਯਸੂ 'ਤੇ ਇਮਾਨ ਲਿਆਉਂਦਾ ਉਹਨੂੰ ਆਪਣਾ ਖੁਦਾਵੰਦ ਅਤੇ ਨਜਾਤ ਦਹਿੰਦਾ ਕਬੂਲ ਕਰਦੇ ਉਹ ਆਇੰਦਾ ਗੁਨਾਹ ਦੀ ਗੁਲਾਮੀ ਤੋਂ ਛੁੱਟ ਜਾਂਦਾ। ਸੱਚ ਤਾਂ ਇਹ ਵੀ ਕਿ ਜਿਹੜੇ ਲੋਕ ਸ਼ੈਤਾਨ ਦੇ ਗੁਲਾਮ ਨੇ ਉਹ ਪੂਰੀ ਜ਼ਿੰਦਗੀ ਬਦੀ ਪਸੰਦ ਕਰਦੇ ਨੇ ਅਤੇ ਮਨਮਸਤੀ ਅਤੇ ਬਦਕਾਰੀ ਦੇ ਮਜ਼ੇ ਲੁੱਟਦੇ ਨੇ। ਜਿਸ ਸ਼ਖਸ ਨੂੰ ਖੁਦਾ ਮੁਆਫ਼ ਕਰਦਾ ਅਤੇ ਬਚਾ ਲੈਂਦਾ ਉਹਦਾ ਦਿਲ ਬਦਲ ਜਾਂਦਾ। ਖੁਦਾ ਤੁਹਾਨੂੰ ਇਸ ਤਰ੍ਹਾਂ ਬਚਾਉਣਾ ਚਾਹੁੰਦਾ। ਖੁਦਾ ਤੁਹਾਡੇ ਉਸ ਦਿਲ ਨੂੰ ਧੋ ਕੇ ਪਾਕ ਅਤੇ ਸਾਫ਼ ਕਰਦਾ। ਜਿਹਦੇ ਲਈ ਖੁਦਾ ਮੁਆਫ਼ੀ ਅਤੇ ਨਜਾਤ ਦਾ ਕੰਮ ਕਰਦਾ ਹੈ, ਉਹਨੂੰ ਬੁਰਾਈ ਅਤੇ ਬਦਕਾਰੀ ਤੋਂ ਨਫ਼ਰਤ ਹੋ ਜਾਂਦੀ ਹੈ। ਇਹੀ ਗੱਲ ਖੁਦਾ ਦਾ ਕਲਾਮ ਇੰਜ ਬਿਆਨ ਕਰਦੇ, ਇਸ ਲਈ ਜੇ ਕੋਈ ਮਸੀਹ ਵਿੱਚ ਏ ਤਾਂ ਉਹ ਨਵਾਂ ਮਖਲੂਕ ਏ, ਪੁਰਾਣੀਆਂ ਚੀਜ਼ਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਕਰੰਥੀਓ ਦੇ ਨਾਂ ਦੂਜਾ ਖਤ ਅਤੇ ਬਾਬ ਨੰਬਰ 5 ਅਤੇ ਆਇਤ ਨੰਬਰ 17। ਜ਼ਰਾ ਦੱਸੋ ਕਿ ਜੇ ਤੁਸੀਂ ਸਾਫ਼ ਸੁਥਰੇ ਕੱਪੜੇ ਪਾਏ ਹੋਏ ਗੰਦਗੀ ਵਿੱਚ ਬੈਠਣਾ ਪਸੰਦ ਕਰੋਗੇ? ਨਹੀਂ, ਤੁਸੀਂ ਹਰ ਗੰਦੇ ਦਾਗ ਤੋਂ ਬਚੋਗੇ। ਇਸ ਤਰ੍ਹਾਂ ਜਿਹਦੇ ਗੁਨਾਹ ਖੁਦਾ ਬਖਸ਼ ਦਿੰਦਾ ਹੈ ਉਹ ਦੁਬਾਰਾ ਗੁਨਾਹ ਵਿੱਚ ਨਹੀਂ ਪਵੇਗਾ। ਫਿਰ ਤੁਸੀਂ ਖੁਦਾ ਦੀ ਖੁਸ਼ਨੂਦੀ ਦੇ ਖਿਲਾਫ਼ ਕੋਈ ਕੰਮ ਨਹੀਂ ਕਰੋਗੇ, ਬਲਕਿ ਹਮੇਸ਼ਾ ਖੁਦਾ ਦੀ ਖੁਸ਼ਨੂਦੀ ਚਾਹੋਗੇ। ਜੇ ਕੋਈ ਸ਼ਖਸ ਤੁਹਾਡਾ ਵੱਡਾ ਕਰਜ਼ ਬਖਸ਼ ਦੇਵੇ ਤਾਂ ਕੀ ਤੁਸੀਂ ਜਾਣਬੁੱਝ ਕੇ ਉਹਦਾ ਨੁਕਸਾਨ ਕਰੋਗੇ? ਨਹੀਂ, ਤੁਸੀਂ ਉਹਦੇ ਮਸ਼ਕੂਰ ਅਤੇ ਮਮਨੂਨ ਅਤੇ ਅਹਿਸਾਨਮੰਦ ਰਹੋਗੇ ਅਤੇ ਹਰ ਤਰ੍ਹਾਂ ਦੇ ਨਾਲ ਉਹਨੂੰ ਖੁਸ਼ ਕਰਨ ਦੀ ਅਤੇ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ। ਇਸੇ ਤਰ੍ਹਾਂ ਜਦੋਂ ਖੁਦਾ ਨੇ ਤੁਹਾਡੇ ਗੁਨਾਹਾਂ ਦੀ ਵੱਡੀ ਸਜ਼ਾ ਤੁਹਾਨੂੰ ਬਖਸ਼ ਦਿੱਤੀ ਏ ਅਤੇ ਆਪਦੀ ਹਲਾਕਤ ਤੋਂ ਤੁਹਾਨੂੰ ਛੁਡਾਇਆ ਏ, ਤਾਂ ਕੀ ਤੁਸੀਂ ਉਹਦਾ ਸ਼ੁਕਰ ਅਦਾ ਨਹੀਂ ਕਰੋਗੇ ਅਤੇ ਜ਼ਿੰਦਗੀ ਭਰ ਆਪਣੀਆਂ ਸੋਚਾਂ ਅਤੇ ਖਿਆਲਾਂ ਅਤੇ ਗੱਲਾਂ ਅਤੇ ਕੰਮਾਂ ਦੇ ਨਾਲ ਉਹਨੂੰ ਖੁਸ਼ ਨਹੀਂ ਰੱਖਣਾ ਚਾਹੋਗੇ ਅਤੇ ਉਹਦੀ ਇੱਜ਼ਤ ਨਹੀਂ ਕਰਨਾ ਚਾਹੋਗੇ? ਅਤੇ ਸੁਣੋ, ਜਿਹੜੇ ਲੋਕ ਯਿਸੂ ਦੇ ਕੋਲ ਨੇ ਉਹਨਾਂ ਦੀ ਬਾਬਤ ਖੁਦਾ ਦਾ ਕਲਾਮ ਕੀ ਫਰਮਾਉਂਦਾ ਹੈ। ਤੀਤਸ ਦੇ ਨਾਂ ਖਤ ਬਾਬ 3 ਦੇ ਆਇਤ ਨੰਬਰ 3 ਤੋਂ ਮਰਕੂਮ ਹੈ, ਕਿਉਂਕਿ ਅਸੀਂ ਵੀ ਪਹਿਲੇ ਨਾਦਾਨ, ਨਾਫਰਮਾਨ, ਫਰੇਬ ਖਾਨ ਵਾਲੇ, ਰੰਗ ਬਿਰੰਗੇ ਖਾਹਿਸ਼ਾਂ ਅਤੇ ਐਸ਼ਵਿਸ਼ਰਤ ਦੇ ਬੰਦੇ ਸਾਂ ਅਤੇ ਬਦਖਾਹੀ ਅਤੇ ਹਸਦ ਵਿੱਚ ਜ਼ਿੰਦਗੀ ਗੁਜ਼ਾਰਦੇ ਸਾਂ, ਨਫ਼ਰਤ ਦੇ ਲਾਇਕ ਸਾਂ ਅਤੇ ਆਪਸ ਵਿੱਚ ਕੀਨਾ ਰੱਖਦੇ ਸਾਂ। ਮਗਰ ਜਦੋਂ ਸਾਡੇ ਮੁਨੱਜੀ ਖੁਦਾ ਦੀ ਮਿਹਰਬਾਨੀ ਅਤੇ ਇਨਸਾਨ ਦੇ ਨਾਲ ਉਹਦੀ ਉਲਫਤ ਜ਼ਾਹਿਰ ਹੋਈ ਅਤੇ ਉਹਨੇ ਸਾਨੂੰ ਨਿਜਾਤ ਦਿੱਤੀ, ਮਗਰ ਰਾਸਤਬਾਜ਼ੀ ਦੇ ਕੰਮਾਂ ਦੇ ਸਬਬ ਤੋਂ ਨਹੀਂ ਜੋ ਅਸੀਂ ਖੁਦ ਕੀਤੇ, ਬਲਕਿ ਆਪਣੀ ਰਹਿਮਤ ਦੇ ਮੁਤਾਬਿਕ ਪੈਦਾਇਸ਼ ਦੇ ਗੁਸਲ ਅਤੇ ਰੂਹ ਕੁਦਸ ਦੇ ਨਾਲ ਸਾਨੂੰ ਨਵਾਂ ਬਣਾਇਆ ਅਤੇ ਜਿਹਦੇ ਵਸੀਲੇ ਸਾਡੇ ਮੁਨੱਜੀ ਯਿਸੂ ਦੀ ਮਾਰਫਤ ਸਾਡੇ 'ਤੇ ਅਫਰਾਦ ਸੇ ਨਾਜ਼ਲ ਕੀਤਾ ਤਾਂ ਕਿ ਅਸੀਂ ਉਹਦੇ ਫਜ਼ਲ ਦੇ ਨਾਲ ਰਾਸਤਬਾਜ਼ ਠਹਿਰ ਕੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦੇ ਮੁਤਾਬਕ ਵਾਰਸ ਬਣੀਏ। ਪਤਰਸ ਦੇ ਨਾਂ ਪਹਿਲੇ ਖਤ ਅਤੇ ਪਹਿਲੇ ਬਾਬ ਦੀ ਆਇਤ 14 ਤੋਂ 16 ਤੱਕ ਮਰਕੂਮ ਏ ਅਤੇ ਫਰਮਾ ਬਰਦਾਰ ਫਰਜ਼ੰਦ ਹੋ ਕੇ ਆਪਣੀ ਜਹਾਲਤ ਦੇ ਜ਼ਮਾਨੇ ਦੀਆਂ ਭੈੜੀਆਂ ਖਾਹਿਸ਼ਾਂ ਦੇ ਤਾਬੇ ਨਾ ਬਣੋ, ਬਲਕਿ ਜਿਸ ਤਰ੍ਹਾਂ ਤੁਹਾਡਾ ਬੁਲਾਵਣ ਵਾਲਾ ਪਾ ਕੇ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਸਾਰੇ ਚਾਲ ਚੱਲਣ ਵਿੱਚ ਪਾਕ ਬਣੋ, ਕਿਉਂਕਿ ਲਿਖਿਆ ਹੈ ਕਿ ਪਾਕ ਹੋਵੋ ਇਸ ਲਈ ਕਿ ਮੈਂ ਪਾਕ ਹਾਂ। ਅਤੇ ਅਸੀਂ ਯਿਸੂ ਦੇ ਸ਼ਾਗਿਰਦ ਦੀ ਜ਼ਿੰਦਗੀ ਦਾ ਖੁਲਾਸਾ ਕਿਵੇਂ ਪੇਸ਼ ਕਰੀਏ? ਸ਼ਾਇਦ ਇਸ ਤਰ੍ਹਾਂ ਕਿ ਖੁਦਾ ਇੰਜ ਚਾਹੁੰਦਾ ਹੈ ਕਿ ਉਹਦੇ ਫਰਜ਼ੰਦ ਜ਼ਮੀਨ 'ਤੇ ਐਸਾ ਚਾਲ ਚੱਲਨ ਰੱਖਣ ਕਿ ਉਹ ਕੰਮ ਕਰਨ ਜੋ ਖੁਦਾ ਦੇ ਕੀਤੇ ਹੋਏ ਕੰਮ ਵਖਾਣ। ਖੁਦਾ ਚਾਹੁੰਦਾ ਹੈ ਕਿ ਉਹਦੇ ਫਰਜ਼ੰਦ ਉਸ ਵੰਗਰ ਹੋਣ ਅਤੇ ਉਸੇ ਜੇ ਕੰਮ ਕਰਨ। ਅੱਛਾ, ਤਾਂ ਫਿਰ ਖੁਦਾ ਦੀ ਮਰਜ਼ੀ ਕੀ ਹੈ ਅਤੇ ਖੁਦਾ ਖੁਦ ਕਿਵੇਂ ਵੇ? ਕਲਾਮ ਮੁਕੱਦਸ ਦੇ ਮੁਤਾਲੇ ਵਿੱਚ ਅਸੀਂ ਵੇਖਿਆ ਹੈ ਕਿ ਖੁਦਾ ਦੀਆਂ ਦੋ ਨੁਮਾਇਆਂ ਖੂਬੀਆਂ ਨੇ, ਯਾਨੀ ਪਾਕੀਜ਼ਗੀ ਅਤੇ ਮੁਹੱਬਤ। ਖੁਦਾ ਪਾਕ ਏ ਅਤੇ ਉਹ ਮੁਹੱਬਤ ਦਾ ਵੀ ਖੁਦਾ ਏ, ਅਤੇ ਫਿਰ ਜਿਹੜੇ ਲੋਕ ਉਹਦੇ ਨੇ ਉਹਨਾਂ ਵਾਸਤੇ ਉਹਦੀ ਕੀ ਮਰਜ਼ੀ ਹੈ? ਉਹ ਇਹ ਚਾਹੁੰਦਾ ਕਿ ਅਸੀਂ ਪਾਕ ਬਣੀਏ ਜਿਵੇਂ ਕਿ ਉਹ ਪਾਕ ਏ, ਅਤੇ ਫਿਰ ਇੱਕ ਦੂਜੇ ਨਾਲ ਉਂਝੀ ਮੁਹੱਬਤ ਰੱਖੀਏ ਜਿਵੇਂ ਉਹਨੇ ਸਾਡੇ ਨਾਲ ਮੁਹੱਬਤ ਰੱਖੀ ਏ। ਪਾਕ ਅਤੇ ਲਾਖਤਾ ਜ਼ਿੰਦਗੀ ਖੁਦਾ ਦੇ ਲੋਕਾਂ ਅਤੇ ਸ਼ੈਤਾਨ ਦੇ ਲੋਕਾਂ ਵਿੱਚ ਤਮੀਜ਼ ਜਿਤਾਉਂਦੀ ਏ। ਖੁਦਾ ਦਾ ਕਲਾਮ ਇਸ ਦੀ ਬਾਬਤ ਇੰਜ ਬਿਆਨ ਕਰਦਾ, ਯੂਹੰਨਾ ਦਾ ਲਿਖਿਆ ਹੋਇਆ ਪਹਿਲਾ ਖਤ ਬਾਬ 3 ਅਤੇ ਆਇਤ ਨੰਬਰ 10 ਵਿੱਚ ਮਰਕੂਮ ਏ। ਉਸੇ ਨਾਲ ਖੁਦਾ ਦੇ ਫਰਜ਼ੰਦ ਅਤੇ ਇਬਲੀਸ ਦੇ ਫਰਜ਼ੰਦ ਜ਼ਾਹਿਰ ਹੁੰਦੇ ਨੇ। ਜਿਹੜਾ ਕੋਈ ਰਾਸਤਬਾਜ਼ੀ ਦੇ ਕੰਮ ਨਹੀਂ ਕਰਦਾ ਉਹ ਖੁਦਾ ਵੱਲੋਂ ਨਹੀਂ, ਅਤੇ ਉਹ ਵੀ ਨਹੀਂ ਜਿਹੜਾ ਆਪਣੇ ਭਰਾ ਨਾਲ ਮੁਹੱਬਤ ਨਹੀਂ ਰੱਖਦਾ। ਤੀਤਸ ਦੇ ਨਾਂ ਖਤ ਬਾਬ 2 ਅਤੇ ਆਇਤ 11 ਤੋਂ 14 ਤੱਕ ਮਰਕੂਮ ਏ, ਕਿਉਂਕਿ ਖੁਦਾ ਦਾ ਉਹ ਫਜ਼ਲ ਜ਼ਾਹਿਰ ਹੋਇਆ ਜਿਹੜਾ ਸਭ ਆਦਮੀਆਂ ਦੀ ਨਜਾਤ ਦਾ ਬਾਇਸ ਏ ਅਤੇ ਸਾਨੂੰ ਤਰਬੀਅਤ ਦਿੰਦਾ ਏ ਤਾਂ ਕਿ ਬੇਦੀਨੀ ਅਤੇ ਦੁਨਿਆਵੀ ਖਾਹਿਸ਼ਾਂ ਦਾ ਇਨਕਾਰ ਕਰਕੇ ਉਸ ਮੌਜੂਦਾ ਜਹਾਨ ਵਿੱਚ ਪਰਹੇਜ਼ਗਾਰੀ ਅਤੇ ਰਾਸਤਬਾਜ਼ੀ ਅਤੇ ਦੀਨਦਾਰੀ ਦੇ ਨਾਲ ਜ਼ਿੰਦਗੀ ਗੁਜ਼ਾਰੀਏ ਅਤੇ ਉਸ ਮੁਬਾਰਕ ਉਮੀਦ ਯਾਨੀ ਆਪਣੇ ਬਜ਼ੁਰਗ ਖੁਦਾ ਅਤੇ ਮੁਨੱਜੀ ਯਿਸੂ ਮਸੀਹ ਦੇ ਜਲਾਲ ਦੇ ਜ਼ਾਹਿਰ ਹੋਣ ਦੇ ਮੁੰਤਜ਼ਰ ਰਹੀਏ, ਜਿਨ੍ਹੇ ਆਪਣੇ ਆਪ ਨੂੰ ਸਾਡੇ ਵਾਸਤੇ ਦੇ ਦਿੱਤਾ ਤਾਂ ਕਿ ਫਿਦੀਆ ਹੋ ਕੇ ਸਾਨੂੰ ਹਰ ਤਰ੍ਹਾਂ ਦੀ ਬੇਦੀਨੀ ਤੋਂ ਛੁਡਾਏ ਅਤੇ ਪਾਕ ਕਰਕੇ ਆਪਣੀ ਖਾਸ ਮਲਕੀਅਤ ਵਾਸਤੇ ਇੱਕ ਐਸੀ ਉੱਮਤ ਬਣਾਏ ਜਿਹੜੀ ਨੇਕ ਕੰਮਾਂ ਵਿੱਚ ਸਰਗਰਮ ਹੋਵੇ। सज्जनों ते मित्रो हुण नोट फरमा लो खतो कताबत वास्ते साडे पता जात जे तुसी सानू खत लिखना चाहुंदे हो ते खत लिखण वास्ते साडा पता है पीओ बॉक्स नंबर 311 लाहौर पाकिस्तान यानी पीओ बॉक्स नंबर 311 लाहौर पाकिस्तान। इस तो अलावा जे तुसी सानू फोन करना चाहुंदे हो ते फोन करन वास्ते साडा मोबाइल नंबर है 0341 30 43 110 यानी 0341 30 43 110। इस तो अलावा साडा ईमेल आईडी है listen.live77@gmail.com यानी listen.live77@gmail.com। ते हुन अपने मेज़बान फरहान पट्टी नू इजाजत दवो। खुदा हाफिज़।